ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਚੌਵੀ ਮਈ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਟੋਕੀਓ ਦੀ ਕੁਆਡ ਮੀਟਿੰਗ ਵਿੱਚ ਆਸਟ੍ਰੇਲੀਆ ਦੇ ਨਿਕਾਸ ਟੀਚਿਆਂ ਅਤੇ ਯੋਜਨਾਵਾਂ ਦੀ ਪੁਸ਼ਟੀ। ਪ੍ਰਤੀਨਿਧੀ ਸਭਾ ਵਿੱਚ ਲੇਬਰ ਦੀਆਂ ਨਜ਼ਰਾਂ ਬਹੁਮਤ 'ਤੇ। ਅਤੇ ਖੇਡਾਂ ਵਿੱਚ ਨਿਊਜ਼ੀਲੈਂਡ ਦੇ ਸਾਬਕਾ ਟੈਸਟ ਸਪਿਨਰ ਡੈਨੀਅਲ ਵਿਟੋਰੀ, ਕੋਚ ਐਂਡਰਿਊ ਮੈਕਡੋਨਲਡ ਦੇ ਨਵੇਂ ਸਹਾਇਕਾਂ ਵਿੱਚ ਨਾਮਜ਼ਦ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਟੋਕੀਓ ਵਿਖੇ ਹੋ ਰਹੀ ਕੁਆਡ ਮੀਟਿੰਗ ਵਿੱਚ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਪਣੇ ਪਹਿਲੇ ਸੰਬੋਧਨ ਦੌਰਾਨ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਆਸਟ੍ਰੇਲੀਆ ਦੇ ਟੀਚਿਆਂ ਦਾ ਐਲਾਨ ਕੀਤਾ ਹੈ। ਨਾਲ ਹੀ ਉਹਨਾਂ ਨੇ ਵਿਦੇਸ਼ੀ ਸਹਾਇਤਾ ਲਈ ਇੱਕ ਨਵੀਂ ਵਚਨਬੱਧਤਾ ਵੀ ਕੀਤੀ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਲੇਬਰ ਸਰਕਾਰ ਦੱਖਣ ਪੂਰਬੀ ਏਸ਼ੀਆ ਲਈ ਇੱਕ ਵਿਸ਼ੇਸ਼ ਦੂਤ ਨਿਯੁਕਤ ਕਰੇਗੀ ਅਤੇ ਉਹਨਾਂ ਇਸ ਖੇਤਰ ਲਈ $470 million ਦੀ ਵਾਧੂ ਵਿਦੇਸ਼ੀ ਸਹਾਇਤਾ ਖਰਚ ਕਰਨ ਦਾ ਵਾਅਦਾ ਵੀ ਕੀਤਾ ਹੈ। ਸ਼੍ਰੀ ਐਲਬਨੀਜ਼ੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੈਸੀਫਿਕ ਉੱਤੇ ਲਗਭਗ $0.5 billion ਦੀ ਸਹਾਇਤਾ ਖਰਚ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਿਵਰਤਨ 'ਤੇ ਪ੍ਰਮੁੱਖ ਤੌਰ 'ਤੇ ਕਾਰਵਾਈ ਕਰੇਗਾ ਅਤੇ ਗਲੋਬਲ ਵਾਰਮਿੰਗ ਮੁੱਦਿਆਂ ਤੇ ਆਪਣੇ ਖੇਤਰੀ ਭਾਈਵਾਲਾਂ ਨੂੰ ਸਹਾਇਤਾ ਵੀ ਵਧਾਏਗਾ।
We will act in recognition that climate change is the main economic and security challenge for the island countries of the Pacific. Under my government, Australia will set a new target to reduce emissions by 43% by 2030, putting us on track for net zero by 2050.
ਆਸਟ੍ਰੇਲੀਆ ਅਗਲੇ ਸਾਲ ਕੁਆਡ ਗਰੁੱਪ ਦੀ ਮੇਜ਼ਬਾਨੀ ਕਰੇਗਾ। ਅਮਰੀਕਾ, ਭਾਰਤ ਅਤੇ ਜਾਪਾਨ ਨਾਲ ਅਗਲੇ ਕੁਆਡ ਸੰਮੇਲਨ ਵਿੱਚ ਆਸਟ੍ਰੇਲੀਆ ਦੀ ਮੇਜ਼ਬਾਨੀ ਕੁਆਡ ਸਮੂਹ ਪ੍ਰਤੀ ਰਾਸ਼ਟਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰੇਗੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਟੋਕੀਓ ਵਿੱਚ ਅੱਜ ਦੇ ਇਕੱਠ ਨੂੰ ਦੱਸਿਆ ਕਿ ਜਲਵਾਯੂ ਪਰਿਵਰਤਨ ਅਤੇ ਅੰਤਰਰਾਸ਼ਟਰੀ ਵਿਵਸਥਾ 'ਤੇ ਆਸਟ੍ਰੇਲੀਆ ਦੀਆਂ ਤਰਜੀਹਾਂ ਕੁਆਡ ਨਾਲ ਮੇਲ ਖਾਂਦੀਆਂ ਹਨ। ਅਗਲੀ ਕੁਆਡ ਮੀਟਿੰਗ ਵਿੱਚ ਜੋ ਬਿਡੇਨ ਦੀ ਹਾਜ਼ਰੀ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ 'ਤੇ ਉਹਨਾਂ ਦੀ ਆਸਟ੍ਰੇਲੀਆ ਦੀ ਪਹਿਲੀ ਫੇਰੀ ਹੋਵੇਗੀ। ਲੇਬਰ ਨੇ ਬਹੁਮਤ ਵਾਲੀ ਸਰਕਾਰ ਲਈ ਲੋੜੀਂਦੀਆਂ ਸੰਸਦੀ ਸੀਟਾਂ ਲਗਭਗ ਪ੍ਰਾਪਤ ਕਰ ਲਈਆਂ ਹਨ, ਪਰ ਸ਼ਨੀਵਾਰ ਦੀਆਂ ਚੋਣਾਂ ਤੋਂ ਕੁਝ ਕੁ ਮੁਕਾਬਲਿਆਂ ਦੇ ਨਤੀਜੇ ਹਜੇ ਆਉਣੇ ਬਾਕੀ ਹਨ। ਆਸਟ੍ਰੇਲੀਆਈ ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜੇ ਅਨੁਸਾਰ ਅੱਜ ਲੇਬਰ ਨੇ 75 ਸੀਟਾਂ ਜਿੱਤੀਆਂ ਹਨ, ਜੋ ਕਿ ਪ੍ਰਤੀਨਿਧੀ ਸਭਾ ਵਿੱਚ ਬਹੁਮਤ ਤੋਂ ਇੱਕ ਘੱਟ ਹੈ। 5 ਸੀਟਾਂ ਹਨ ਜਿੱਥੇ ਮੋਹਰੀ ਦਾਅਵੇਦਾਰਾਂ ਵਿਚਕਾਰ ਅੰਤਰ 1000 ਵੋਟਾਂ ਤੋਂ ਘੱਟ ਹੈ, ਜਿਵੇਂ ਕਿ ਵਿਕਟੋਰੀਆ ਵਿੱਚ ਡੀਕਨ, ਕੁਈਨਸਲੈਂਡ ਵਿੱਚ ਰਿਆਨ, ਨਿਊ ਸਾਊਥ ਵੇਲਸ ਵਿੱਚ ਗਿਲਮੋਰ, ਦੱਖਣੀ ਆਸਟ੍ਰੇਲੀਆ ਵਿੱਚ ਗ੍ਰੇ ਅਤੇ ਤਸਮਾਨੀਆ ਵਿੱਚ ਲਿਓਨ। ਸਭ ਤੋਂ ਨਜ਼ਦੀਕੀ ਮੁਕਾਬਲਾ ਵਿਕਟੋਰੀਆ ਦੀ ਡੀਕਨ ਸੀਟ 'ਤੇ ਹੈ, ਜਿੱਥੇ ਸਾਬਕਾ ਮੰਤਰੀ ਮਾਈਕਲ ਸੁਕਰ ਲੇਬਰ ਦੇ ਮੈਟ ਕ੍ਰੇਕ ਤੋਂ ਸਿਰਫ 55 ਵੋਟਾਂ ਨਾਲ ਅੱਗੇ ਹੈ। ਸੀਨੀਅਰ ਨੈਸ਼ਨਲਸ MP ਡੇਵਿਡ ਲਿਟਲ ਪ੍ਰਾਊਡ ਨੇ ਸੰਭਾਵੀ ਲਿਬਰਲ ਨੇਤਾ ਪੀਟਰ ਡਟਨ ਨੂੰ ਕੱਟੜ ਕਹਿਣ ਲਈ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਨੂੰ ਝਿੜਕਿਆ ਹੈ। ਡਿਪਟੀ ਨੈਸ਼ਨਲ ਲੀਡਰ ਸ਼੍ਰੀ ਲਿਟਲ ਪ੍ਰਾਊਡ ਕਹਿੰਦੇ ਹਨ ਕਿ ਕੁਈਨਸਲੈਂਡ ਦੇ MP ਬਾਰੇ ਮਿਸਟਰ ਮੈਕਗੋਵਨ ਦੀਆਂ ਟਿੱਪਣੀਆਂ ਲਾਈਨ ਤੋਂ ਬਾਹਰ ਸਨ। ਪ੍ਰੀਮੀਅਰ ਨੇ ਕਿਹਾ ਸੀ ਕਿ ਰੂੜੀਵਾਦੀ ਸੁਭਾਅ ਦੇ ਸ਼੍ਰੀ ਡਟਨ ਆਧੁਨਿਕ ਆਸਟ੍ਰੇਲੀਆ ਨਾਲ ਫਿੱਟ ਨਹੀਂ ਬੈਠਦੇ। ਜ਼ਿਕਰਯੋਗ ਹੈ ਕਿ ਸਕੌਟ ਮੋਰਿਸਨ ਦੁਆਰਾ ਸ਼ਨੀਵਾਰ ਦੀ ਚੋਣ ਤੋਂ ਬਾਅਦ ਪਾਰਟੀ ਦੀ ਪ੍ਰਧਾਨਗੀ ਤੋਂ ਪਾਸੇ ਹੋਣ ਦੇ ਐਲਾਨ ਤੋਂ ਬਾਅਦ ਡਟਨ ਹੀ ਲਿਬਰਲ ਪਾਰਟੀ ਦੀ ਅਗਵਾਈ ਸੰਭਾਲਣ ਲਈ ਮੋਹਰੀ ਅਤੇ ਸੰਭਾਵੀ ਤੌਰ 'ਤੇ ਦਾਅਵੇਦਾਰ ਜਾਪ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦਮਿਰ ਜ਼ੇਲੈਂਸਕੀ ਨੇ ਗਲੋਬਲ ਵਪਾਰਕ ਨੇਤਾਵਾਂ ਨੂੰ ਕਿਹਾ ਹੈ ਕਿ ਦੁਨੀਆ ਨੂੰ ਰੂਸ ਦੇ ਖਿਲਾਫ਼ ਪਾਬੰਦੀਆਂ ਵਧਾਉਣੀਆਂ ਚਾਹੀਦੀਆਂ ਹਨ ਤਾਂ ਜੋ ਦੂਜੇ ਦੇਸ਼ਾਂ ਨੂੰ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਬਰੂਟ ਫੋਰਸ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਸਕੇ। ਸ਼੍ਰੀ ਜ਼ੇਲੈਂਸਕੀ ਨੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਵੀਡੀਓ ਲਿੰਕ ਰਾਹੀਂ ਗੱਲ ਕਰਦਿਆਂ ਇਹ ਬਿਆਨ ਦਿੱਤਾ।
It is guaranteed the war would have never started if the international actions were preventative, not reactive. Ukraine has created a precedent during these 3 months, something that has never happened before. The unification of the democratic world, aroused by the emotions of genuine admiration for Ukrainian bravery, and around the understanding that one has to fight for one's freedom.
ਰਾਸ਼ਟਰਪਤੀ ਜ਼ੇਲੈਂਸਕੀ ਨੇ ਸੋਮਵਾਰ ਨੂੰ ਯੁੱਧ ਦੇ ਇੱਕ ਹਮਲੇ ਤੋਂ ਯੂਕਰੇਨ ਦੇ ਸਭ ਤੋਂ ਭੈੜੇ ਫੌਜੀ ਨੁਕਸਾਨ ਦਾ ਵੀ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਰੂਸ ਨੇ ਹੁਣ ਆਪਣੀਆਂ ਫੌਜਾਂ ਨੂੰ ਡੋਨਬਾਸ ਖੇਤਰ ਦੇ ਸ਼ਹਿਰਾਂ 'ਤੇ ਕੇਂਦਰਿਤ ਕੀਤਾ ਹੈ ਅਤੇ ਉਹ ਉੱਥੇ ਜ਼ਿੰਦਗੀਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਈਫ ਤੋਂ 55 ਕਿਲੋਮੀਟਰ ਉੱਤਰ ਵਿੱਚ ਦੇਸਨਾ ਸ਼ਹਿਰ ਵਿੱਚ 4 ਮਿਜ਼ਾਈਲਾਂ ਨਾਲ 87 ਲੋਕ ਮਾਰੇ ਗਏ ਹਨ। ਸ਼੍ਰੀ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤੇ ਮੁਸ਼ਕਿਲ ਹੋਣਗੇ ਪਰ ਯੂਕਰੇਨ ਕੋਲ ਲੜਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇੱਕ ਅੰਤਰਰਾਸ਼ਟਰੀ ਕਾਨੂੰਨ ਮਾਹਿਰ ਦਾ ਕਹਿਣਾ ਹੈ ਕਿ ਇੱਕ ਫੌਜੀ ਨੂੰ ਜੰਗੀ ਅਪਰਾਧਾਂ ਲਈ ਦੋਸ਼ੀ ਠਹਿਰਾਉਣਾ ਰੂਸ ਦੁਆਰਾ ਰੱਖੇ ਜਾ ਰਹੇ ਯੂਕਰੇਨੀ ਸੈਨਿਕਾਂ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। 21 ਸਾਲਾ ਰੂਸੀ ਸਰਜੈਂਟ ਵਡਿਮ ਸ਼ਿਸ਼ੀਮਾਰਿਨ ਨੂੰ ਯੁੱਧ ਦੇ ਸ਼ੁਰੂਆਤੀ ਦਿਨਾਂ ਵਿੱਚ ਉੱਤਰ ਪੂਰਬੀ ਸੁਮੀ ਖੇਤਰ ਵਿੱਚ ਇੱਕ 62 ਸਾਲਾ ਵਿਅਕਤੀ ਦੀ ਹੱਤਿਆ ਕਰਨ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰ ਨੋਟਰੇਡੇਮ ਯੂਨੀਵਰਸਿਟੀ ਤੋਂ ਮੈਰੀ ਐਲਨ ਓਕਨੈਲ ਦਾ ਕਹਿਣਾ ਹੈ ਕਿ ਰੂਸ ਆਪਣੇ ਸੈਨਿਕਾਂ ਦੇ ਮਨੋਬਲ ਨੂੰ ਵਧਾਉਣ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਜਵਾਬ ਵਿੱਚ ਯੂਕਰੇਨੀਆ ਦੇ ਸ਼ੋਅ ਟ੍ਰਾਇਲ ਕਰਵਾਉਣ ਦਾ ਫੈਸਲਾ ਵੀ ਕਰ ਸਕਦਾ ਹੈ।
I understand the Ukrainians are hoping these kinds of trials will deter more atrocities, but frankly, that's the one thing I believe we have enough facts to know they will not. They will be seen by Russians as Ukrainians taking revenge on soldiers who are in their control, and they will not see it as a fair process during a conflict when emotions are so high and dangers are so real.
ਰੂਸ ਅਧਿਕਾਰੀਆਂ ਨੇ ਪਹਿਲਾਂ ਹੀ ਫੜੇ ਗਏ ਯੂਕਰੇਨੀਆਂ 'ਤੇ ਮੁਕੱਦਮਿਆਂ ਦੀ ਧਮਕੀ ਦਿੱਤੀ ਹੈ। ਪੈਥੋਲੋਜਿਸਟ ਡਰ ਰਹੇ ਹਨ ਕਿ ਅਧਿਕਾਰੀਆਂ ਕੋਲ ਕਮਿਊਨਿਟੀ ਵਿੱਚ ਕੋਵਿਡ-19 ਦੇ ਫੈਲਣ ਦੀ ਪੂਰੀ ਰੂਪਰੇਖਾ ਨਹੀਂ ਹੈ। ਆਸਟ੍ਰੇਲੀਆ ਵਿੱਚ ਪਹਿਲਾਂ ਹੀ ਵਿਸ਼ਵ ਵਿੱਚ ਪ੍ਰਤੀ ਵਿਅਕਤੀ ਸੰਕਰਮਣ ਦੀ ਦਰ ਸਭ ਤੋਂ ਵੱਧ ਹੈ। ਮਾਈਕਰੋਬਾਇਓਲੋਜਿਸਟ ਅਤੇ ਛੂਤ ਦੀਆਂ ਬਿਮਾਰੀਆਂ ਦੇ ਡਾਕਟਰ ਕੈਟਲਿਨ ਕੇਗਲੀ ਦਾ ਕਹਿਣਾ ਹੈ ਕਿ ਆਪਣੇ ਸਕਾਰਾਤਮਕ ਟੈਸਟਾਂ ਨੂੰ ਰਜਿਸਟਰ ਕਰਨ ਦੀ ਜ਼ਿੰਮੇਦਾਰੀ ਵਿਅਕਤੀਗਤ ਆਸਟ੍ਰੇਲੀਆਨਾਂ ਦੀ ਹੈ, ਨਾ ਕਿ ਸਿਹਤ ਕਰਮਚਾਰੀਆਂ ਦੀ, ਪਰ ਹਰ ਕੋਈ ਅਜਿਹਾ ਨਹੀਂ ਕਰ ਰਿਹਾ ਹੈ। ਉਹ ਕਹਿੰਦੀ ਹੈ ਕਿ ਕਮਿਊਨਿਟੀ ਵਿੱਚ ਸਕਾਰਾਤਮਕ ਲਾਗਾਂ ਦੀ ਸਹੀ ਸੰਖਿਆ ਜਾਣਨ ਦਾ ਕੋਈ ਤਰੀਕਾ ਨਹੀਂ ਹੈ। ਡਾਕਟਰ ਕੈਗਲੇ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀਆਂ ਮੌਜੂਦਾ ਸੰਕਰਮਣ ਸੰਖਿਆਵਾਂ ਦਾ ਮਤਲਬ ਹੈ ਕਿ ਮਰੀਜ਼ਾਂ ਨੂੰ PCR ਟੈਸਟ ਨਾਲ ਐਂਟੀਜਨ ਟੈਸਟਾਂ ਦੀ ਪੁਸ਼ਟੀ ਕਰਨ ਲਈ ਨਿਯਮਤ ਤੌਰ 'ਤੇ ਕਹਿਣਾ ਜ਼ਰੂਰੀ ਹੈ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ 24 ਘੰਟਿਆਂ ਦੀ ਰਿਪੋਰਟਿੰਗ ਮਿਆਦ ਵਿੱਚ ਕੋਵਿਡ-19 ਨਾਲ 68 ਲੋਕਾਂ ਦੀ ਮੌਤ ਹੋ ਗਈ ਹੈ। ਪੂਰੇ ਆਸਟ੍ਰੇਲੀਆ ਵਿੱਚ 42,270 ਨਵੇਂ ਸੰਕਰਮਣਾਂ ਦੀ ਰਿਪੋਰਟ ਕੀਤੀ ਗਈ ਹੈ। ਦੱਖਣੀ ਆਸਟ੍ਰੇਲੀਆ ਨੇ ਆਪਣੀ ਐਮਰਜੈਂਸੀ ਪ੍ਰਬੰਧਨ ਘੋਸ਼ਣਾ ਨੂੰ ਖਤਮ ਕਰ ਦਿੱਤਾ ਹੈ। ਇਹ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਵਿੱਚ ਲਾਗੂ ਕੀਤਾ ਗਿਆ ਸੀ। ਇਹ ਘੋਸ਼ਣਾ 793 ਦਿਨਾਂ ਲਈ ਲਾਗੂ ਰਹੀ। ਇਸ ਅਧੀਨ ਰਾਜ ਵਿਆਪੀ ਤਾਲਾਬੰਦੀਆਂ ਸਮੇਤ ਕੋਰੋਨਾ ਵਾਇਰਸ ਲਾਗਾਂ ਨੂੰ ਸੀਮਤ ਕਰਨ ਲਈ ਵਿਆਪਕ ਉਪਾਵਾਂ ਦੀ ਆਗਿਆ ਦਿੱਤੀ ਜਾਂਦੀ ਹੈ। ਪ੍ਰੀਮੀਅਰ ਪੀਟਰ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਿਕ ਪਲ ਹੈ, ਪਰ ਉਹ ਕਹਿੰਦੇ ਹਨ ਕਿ ਐਮਰਜੈਂਸੀ ਘੋਸ਼ਣਾ ਨੂੰ ਛੱਡਣ ਦਾ ਮਤਲਬ ਇਹ ਨਹੀਂ ਹੈ ਕਿ ਰਾਜ ਨੂੰ ਆਪਣਾ ਪੈਰਾ ਛੱਡ ਦੇਣਾ ਚਾਹੀਦਾ ਹੈ।
Although today is a significant event, the pandemic is not over. COVID is still with us. We still see thousands of cases every day, and the management of the pandemic is going to be an important balancing act going forward.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਨਿਊਜ਼ੀਲੈਂਡ ਦੇ ਸਾਬਕਾ ਟੈਸਟ ਸਪਿਨਰ ਡੈਨੀਅਲ ਵਿਟੋਰੀ ਐਂਡਰਿਊ ਮੈਕਡੋਨਲਡ ਦੇ ਦੋ ਨਵੇਂ ਸਹਾਇਕ ਕੋਚਾਂ ਵਿੱਚੋਂ ਇੱਕ ਸਹਾਇਕ ਕੋਚ ਵਜੋਂ ਨਿਯੁਕਤ ਕੀਤੇ ਗਏ ਹਨ। ਉਮੀਦ ਹੈ ਕਿ ਇਸ ਤੋਂ ਬਾਅਦ ਆਸਟ੍ਰੇਲੀਆ ਦੇ ਕ੍ਰਿਕਟ ਸੈਟਅਪ ਵਿੱਚ ਬਦਲਾਅ ਆਵੇਗਾ। ਵਿਟੋਰੀ ਅਤੇ ਵਿਕਟੋਰੀਅਨ ਆਂਦਰੇ ਬੋਰੋਵਿਕ ਦੀ ਆਸਟ੍ਰੇਲੀਆ ਦੇ ਨਵੇਂ ਕੋਚਿੰਗ ਪੈਨਲ ਦੇ ਹਿੱਸੇ ਵਜੋਂ ਪੁਸ਼ਟੀ ਕੀਤੀ ਗਈ ਹੈ। ਉਹ ਅਗਲੇ ਮਹੀਨੇ ਸ਼੍ਰੀਲੰਕਾ ਵਿੱਚ ਆਪਣੀਆਂ ਭੂਮਿਕਾਵਾਂ ਸ਼ੁਰੂ ਕਰ ਦੇਣਗੇ। ਗਰਮੀਆਂ ਦੇ ਅੰਤ ਵਿੱਚ ਕੋਚ ਜਸਟਿਨ ਲੈਂਗਰ ਦੇ ਬਾਹਰ ਨਿਕਲਣ ਤੋਂ ਬਾਅਦ ਮੈਕਡੋਨਲਡ ਨੇ ਸਹਾਇਕ ਕੋਚ ਦੇ ਅਹੁਦੇ ਤੋਂ ਉੱਤੇ ਉੱਠ ਕੇ ਆਸਟ੍ਰੇਲੀਅਨ ਕ੍ਰਿਕਟ ਟੀਮ ਦਾ ਚਾਰਜ ਸੰਭਾਲਿਆ, ਜਿਸ ਤੋਂ ਬਾਅਦ ਸਹਾਇਕ ਕੋਚ ਦੀ ਜਗ੍ਹਾ ਖਾਲੀ ਹੋਣ ਤੋਂ ਬਾਅਦ ਇਹ ਭਰਤੀ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ, ਪਾਕਿਸਤਾਨ ਦੇ 142.76 ਰੁਪਏ ਅਤੇ ਅਮਰੀਕਾ ਦੇ 71 ਸੈਂਟ 'ਤੇ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਬੱਦਲਬਾਰੀ, ਤਾਪਮਾਨ ਵੱਧੋ ਵੱਧ 21 ਡਿਗਰੀ। ਐਡੀਲੇਡ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਤਾਪਮਾਨ ਵੱਧੋ ਵੱਧ 19 ਡਿਗਰੀ। ਮੈਲਬਨ ਵਿੱਚ ਨਿੱਘੀ ਧੁੱਪ, ਤਾਪਮਾਨ 19 ਡਿਗਰੀ। ਹੌਬਾਰਟ ਵਿੱਚ ਵੀ ਧੁੱਪ ਚੜੀ ਰਹੇਗੀ, ਤਾਪਮਾਨ 15 ਡਿਗਰੀ। ਰਾਜਧਾਨੀ ਕੈਨਬਰਾ ਵਿੱਚ ਬੱਦਲਾਂ ਦੀ ਚਾਦਰ, ਤਾਪਮਾਨ 16 ਡਿਗਰੀ। ਸਿਡਨੀ ਵਿੱਚ ਮੀਂਹ ਦੇ ਆਸਾਰ, ਤਾਪਮਾਨ ਵੱਧੋ ਵੱਧ 20 ਡਿਗਰੀ। ਬ੍ਰਿਸਬੇਨ ਵਿੱਚ ਵੀ ਨਿਰੰਤਰ ਮੀਂਹ, ਤਾਪਮਾਨ 22 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।